ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਰਹਾਉ ਕਾਡ ਕੁਠਾਰ ਖਸਮ ਸਿਰ ਕਾਟਿਆ, ਖਿਨ ਮਹਿ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਆਪਣੇ ਨਿਤਨੇਮ ਦੇ ਅਨੁਸਾਰ ਪ੍ਰੇਮ ਦੇ ਸਹਿਤ ਹੋ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਡਿੱਠੈ ਸਭੇ ਥਾਵ ਨਹੀਂ ਤੁਦ ਜਿਹਾ, ਬੱਧ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਸਾਹਿਬਾਂ ਦੇ ਮਹਾਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰੀਦਾਰ ਕਰਕੇ, ਸਤਿਗੁਰਾਂ ਦੇ ਉਪਦੇਸ਼ ਸਰਵਣ ਕਰਕੇ, ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਦੀ ਵਿਚਾਰ ਕਹਿਣ ਸੁਣਨ ਲਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਨਤਮਸਤਕ ਹੋ ਰਹੇ ਹੋ। ਅੱਜ ਦੇ ਇਲਾਹੀ ਫੁਰਮਾਨ ਵਿੱਚ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਿਲਾਵਲ ਰਾਗ ਦੇ ਵਿੱਚ इलाही बचन सानू बख्शिश कीते ने। निरंकारी जोत पंजवें सरूप दे विच ये महान पवित्र बख्शिश कर रहे ने। सतगुरां दे अनेकां ऐसे पावन पवित्र बचन हन जो समुची मनुखता नूं पावन उपदेश देण दे लई कुछ उदाहरणां कह लो, कुछ साखियां, कुछ प्रमाण दे नाल सहित ने। जिस तरह आप जी इलाही फुरमान बचन पढ़ते सुनते हो, तनासरी राग दे विच साहिब गुरु नानक पातशाह जी ने बख्शिश की है, जियो तपत है बारो बार, तप तप खपे बहुत बेकार। उस पावन शब्द के नाल इतिहासकारा ने, विद्वाना ने गोबिंद राय के प्रयावां दे विच भी सियालकोट की साखी लगी हुई है। इस पावन पवित्र शब्द के नाल भी साखी कही जाती है जो महाकवि संतोख सिंह जी ने श्री गुरतप गुरप्रताप सूरज ग्रंथ की रचना की, जिस दे विच महाकवि संतोख सिंह जी ने रासां दे अनुसार रुत्तां दे अनुसार ये पावन इतिहास नूं गुरु साहिबान दे अमृत जीवन नूं अंकित करके पंथ नूं इक बहुत वड्डी देण दित्ती है। श्री गुरु प्रताप सूरज ग्रंथ दे चौथे अंशु 18वें अध्याय दे विच इस शब्द का जिक्र आउंदा है, साखी का जिक्र आउंदा है। और इस शब्द तो गुरदेव पातशाह ने एक सानू सेध बख्शिश कीती है। ये केवल पृथ्वी चंद दे नाल जां सुलही खां दे नाल ही संबंधित नहीं, क्योंकि सतगुरां दी इलाही बाणी तिन्ना कालां दे विच है, तिन्ना कालां विच सत है कि एक समय नाल एक व्यक्ति दे नाल संबंधित नहीं। ये तो प्रथाए साखी महापुरख बोल दे सांझी सगल जहान है। किसे दे प्रथाए सतगुरु जी अमृत बचन बोलते ने वो सारियां दे वास्ते सांझे हुंदे ने, क्योंकि अमृतमई बाणी इको ओंकार तो लैके 18, 10, 20 तक जो सतगुरां ने सानू बख्शिश कीती है समुची मनुखता दे भले दे वास्ते है। ये कोई दावा नहीं कर सकता कि गुरबाणी सतगुरां ने मेरे वास्ते उच्चारण कीती है। वैसे जो असी अपने जीवन दे वल झात मारदे हाँ तो कई वारी सानू ये निश्चय हो जाता है कि सतगुरु जी सानू ही उपदेश दे रहे हैं, क्योंकि सर्वसांझी गुरबाणी है। इसलिए गुरदेव पातशाह ने इस अमृत बचन दे विच ये निश्चय करवाया कि कदे भी किसी मनुख दे उत्ते विपता का समा आउंदा है वो अपने मालक नूं याद करदा है ते विपता का समा कटिया जाता है। आप जी कई बारी बचन पढ़ते हो, छडाए लियो महाबली ते वो गुरदेव पातशाह ने बख्शिश करके रहमत करके महाबली तो जमकाल तो विकारा तो अनेक प्रकार के ऐसे अवगुणों तो बचा लिया है। छडाए लियो महाबली ते अपने चरण परांत अपने चरणों की प्रीत बख्शिश करके अपने चरणों के नाल जोड़ के। दरअसल मनुख जो गुरु के शब्द रूपी चरण के नाल जुड़ जाता है ना, उहदे ते किसी प्रकार का विपता का समा आ ही नहीं सकता है, क्योंकि गुरु का सुभाव है जो शरण आवै तिस कंठ लावै ए बिरद स्वामी संदा। ते शरण आउण दे विच जरूरी नहीं कि असी किसी धार्मिक स्थान पर जाके ही ਸ਼ਰਨ ਲੈ ਸਕਦੇ ਹਾਂ, ਕਿਉਂਕਿ ਗੁਰੂ ਸਰਵ ਸ਼ਕਤੀਮਾਨ ਸਰਵ ਵਿਆਪਕ ਹੈ। ਔਰ ਜਹ ਜਹ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹੇ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਤੇ ਸਾਰੇ ਰਮਿਆ ਹੋਇਆ ਅਤੇ ਰਮੇ ਹੋਏ ਮਾਲਕ ਨਾਲ ਜਿੱਥੇ ਵੀ ਕੋਈ ਬੈਠ ਕੇ ਜੁੜ ਜਾਏ, ਉਹ ਚਾਰੇ ਘਰ ਹੈ ਅਤੇ ਚਾਹੇ ਉਜਾੜ ਹੈ, ਚਾਹੇ ਉਹ ਪਹਾੜ ਹੈ ਅਤੇ ਚਾਹੇ ਉਹ ਮਾਰੂ ਥਲ ਦਾ ਇਲਾਕਾ ਕਿਤੇ ਵੀ ਹੈ, ਕਿਤੇ ਵੀ ਬੈਠ ਕੇ ਮਨੁੱਖ ਉਸ ਮਾਲਕ ਨਾਲ ਜੁੜ ਜਾਏ ਮਨ ਕਰਕੇ। ਕਈ ਵਾਰ ਅਸੀਂ ਤਨ ਕਰਕੇ ਤਾਂ ਜੁੜ ਜਾਂਦੇ ਹਾਂ ਸੰਗਤ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ, ਪਰ ਮਨ ਕਰਕੇ ਨਹੀਂ ਜੁੜੇ ਹੁੰਦੇ। ਮਨ ਕਰਕੇ ਤਾਂ ਮਨੁੱਖ ਉਜਾੜ ਵਿੱਚ ਬੈਠਾ ਵੀ ਜੁੜ ਸਕਦਾ ਹੈ। ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ, ਸਾਖੀਆਂ ਨੇ, ਜਿੱਥੇ ਬੈਠ ਕੇ ਉਸ ਪਰਮਾਤਮਾ ਦੇ ਨਾਲ ਜੁੜਿਆ, ਜਿਨ੍ਹਾਂ ਨੇ ਜੁੜੇ ਨੇ ਨਾ, ਉਹਨਾਂ ਨੂੰ ਇਤਿਹਾਸ ਨੇ ਆਪਣੇ ਪੰਨਿਆਂ ਦੇ ਉੱਤੇ ਅੰਕਿਤ ਕਰ ਦਿੱਤਾ ਹੈ। ਇਸ ਲਈ ਮਾਲਕ ਨੂੰ ਸਰਵ ਵਿਆਪਕ ਜਾਣ ਕੇ ਜਦੋਂ ਵੀ ਯਾਦ ਕਰਾਂਗੇ ਨਾ, ਉਹ ਅਨੇਕ ਪ੍ਰਕਾਰ ਦੇ ਕਸ਼ਟਾਂ ਤੋਂ ਸਾਨੂੰ ਬਚਾ ਲੈਂਦਾ ਹੈ, ਪ੍ਰਤੱਖ ਦੁਸ਼ਮਣਾਂ ਤੋਂ ਵੀ ਬਚਾਉਂਦਾ ਹੈ ਅਤੇ ਅੰਤਰੀਵ ਦੁਸ਼ਮਣਾਂ ਤੋਂ ਵੀ ਬਚਾ ਲੈਂਦਾ ਹੈ। ਮੇਰੇ ਤੇ ਮਾਲਕ ਨੇ ਐਸੇ ਪਰਉਪਕਾਰ ਕਰ ਦਿੱਤੇ, ਬਖਸ਼ਿਸ਼ ਕਰ ਦਿੱਤੀ ਕਿ ਉਹਨਾਂ ਨੇ ਕਿਸੇ ਪ੍ਰਕਾਰ ਦੀ ਆਂਚ ਹੀ ਨਹੀਂ ਆਉਣ ਦਿੱਤੀ ਹੈ। ਗੱਲ ਹੈ ਗੁਰੂ ਦੀ ਸ਼ਰਨ ਲੈਣ ਦੀ, ਗੁਰੂ ਦਾ ਆਸਰਾ ਲੈਣ ਦੀ। ਅਤੇ ਆਪ ਜੀ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ, ਭੱਜੇ ਸਭੋ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਲ। ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ ਸਤਿਗੁਰੂ ਜੀ। ਜੇ ਬੀਬੀ ਬਸੰਤ ਕੌਰ ਜੰਗਲ ਦੇ ਵਿੱਚ ਪਠਾਣਾ ਨਾਲ ਜੂਝ ਰਹੀ ਹੈ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ, ਤੱਤੀ ਵਾਹ ਨਹੀਂ ਲੱਗਣ ਦਿੱਤੀ ਹੈ। ਤੁਹਾਡੇ ਨੇੜੇ ਇਤਿਹਾਸ ਹੈ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋ ਦੀਨਾ। ਦਲ ਪੰਥ ਬਿਧੀ ਚੰਦ ਸੰਪਰਦਾਇ ਸੁਰ ਸਿੰਘ ਵਾਲੇ ਮਹਾਂਪੁਰਸ਼, ਅੱਜ ਸਤਿਗੁਰੂ ਦੀ ਬਖਸ਼ਿਸ਼ ਦੇ ਦੁਆਰਾ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਗੁਰੂ ਨੂੰ ਸਮਰਪਿਤ ਹੋ ਗਏ, ਗੁਰੂ ਦੀ ਸ਼ਰਨ ਤੱਕ ਲਈ ਅਤੇ ਸ਼ਰਨ ਤੱਕ ਕੇ ਬਲ ਦੇ ਭੱਠ ਵਿੱਚ ਬੈਠ ਗਏ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਡਰੋਲੀ ਦੇ ਵਿੱਚ ਨੇ, ਡਰੋਲੀ ਵਿੱਚ ਬੈਠਿਆਂ ਹੋਇਆਂ ਨੇ ਆਪਣੇ ਸੇਵਕ ਨੂੰ ਸੇਕ ਨਹੀਂ ਲੱਗਣ ਦਿੱਤਾ। ਭਾਵੇਂ ਅੱਜ ਤਰਕਵਾਦੀ ਵਾਲੇ ਵੀ ਬਹੁਤ ਇਸ ਗੱਲ 'ਤੇ ਕਿੰਤੂ ਪਰੰਤੂ ਵੀ ਕਰਦੇ ਨੇ, ਪਰ ਜੇ ਸ਼ਰਧਾ ਹੈ ਤਾਂ ਸਤਿਗੁਰੂ ਹਾਜ਼ਰ ਨੇ, ਜੇ ਸ਼ਰਧਾ ਨਹੀਂ ਤਾਂ ਹਾਜ਼ਰ ਹੋਣ ਤਾਂ ਵੀ ਸਾਨੂੰ ਉਹਨਾਂ ਦੇ ਦੀਦਾਰ ਨਹੀਂ ਹੋਣਗੇ, ਬਖਸ਼ਿਸ਼ ਨਹੀਂ ਮਿਲੇਗੀ। ਸਿੱਖ ਭਾਵਨਾ ਦੇ ਨਾਲ ਜੁੜਿਆ, ਜਿਹਦੇ ਅੰਦਰ ਭਾਵਨਾ ਉਹਨੂੰ ਪ੍ਰਤੱਖ ਸਰੂਪ ਗੁਰੂ ਬਖਸ਼ਿਸ਼ ਕਰ ਦਿੰਦੇ ਨੇ। ਜੇ ਸ਼ਰਧਾ ਨਹੀਂ, ਭਾਵਨਾ ਨਹੀਂ ਤਾਂ ਕੁਝ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ ਸਮੁੱਚੀ ਸਾਧ ਸੰਗਤ ਜੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ।
ਸਤਿਗੁਰਾਂ ਨੇ ਬਿਲਾਵਲ ਰਾਗ ਦੇ ਵਿੱਚ ਇਲਾਹੀ ਫੁਰਮਾਨ ਸਾਨੂੰ ਬਖਸ਼ਿਸ਼ ਕੀਤੇ ਨੇ। ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਇੱਕ ਪਠਾਣ ਦਾ ਨਾਮ ਹੈ ਜੋ ਜਹਾਂਗੀਰ ਬਾਦਸ਼ਾਹ ਦੇ ਸਮੇਂ ਮਨਸਬਦਾਰ ਹੈ, ਸੂਬੇਦਾਰ ਹੈ। ਉਹ ਸੁਲਹੀ ਜਿਹਦੀ ਮਿੱਤਰਤਾ ਪ੍ਰਿਥੀ ਚੰਦ ਦੇ ਨਾਲ ਹੈ, ਖਿਆਲ ਕਰਨਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਔਰ ਉਹਨਾਂ ਦੇ ਮਹਿਲ ਬੀਬੀ ਭਾਨੀ ਸਾਡੇ ਸਤਿਕਾਰਯੋਗ ਮਾਤਾ ਜੀ, ਜਿਸ ਭਾਨੀ ਨੇ ਇਹ ਬਚਨ ਕਹੇ ਸੀ, ਪਿਤਾ ਜੀ ਜਾਣ ਨਾ ਦੇਸਾਂ ਸੋਢੀਓ ਹੋਰ ਆਜਾਰੇ ਨਾ ਜਰਿਆ ਜਾਵੇ, ਔਰ ਘਰ ਹੀ ਕੀ ਵੱਥ ਘਰੇ ਰਹਾਵੇ। ਇੱਕ ਭਾਣੇ ਵਿੱਚ ਰਹਿਣ ਵਾਲਾ ਮੁਜੱਸਮਾ ਹੈ ਬੀਬੀ ਭਾਨੀ, ਜਿਹਦਾ ਪਿਤਾ ਪਤੀ ਅਤੇ ਪੁੱਤ ਗੁਰੂ ਉਹ ਭਾਗਾਂ ਵਾਲੀ ਭਾਨੀ ਹੈ। ਕਹਿੰਦੇ ਕਵੀ ਮਾਤਾ ਭਾਨੀ ਹੈ, ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਨੇ, ਵੱਡੇ ਪੁੱਤਰ ਪ੍ਰਿਥੀ ਚੰਦ ਨੇ, ਛੋਟੇ ਮਹਾਂਦੇਵ ਨੇ, ਉਹਨਾਂ ਤੋਂ ਛੋਟੇ ਨੇ ਜਿਨ੍ਹਾਂ ਨੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ। ਇਹ ਇਲਾਹੀ ਫੁਰਮਾਨ ਕਿਸੇ ਇੱਕ ਵਿਅਕਤੀ ਦੇ ਨਹੀਂ ਹਨ। ਇਹ ਮਤ ਨਿਸ਼ਚੇ ਕਰਨਾ ਕਿ ਪ੍ਰਿਥੀ ਚੰਦ ਦੇ ਭਰਾ ਦੇ ਬਚਨ ਨੇ, ਮਹਾਂਦੇਵ ਦੇ ਬਚਨ ਭਰਾ ਦੇ ਬਚਨ ਨਹੀਂ, ਇਹ ਨਿਰੰਕਾਰ ਦੇ ਬਚਨ। ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਪੰਚਮ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਉਹ ਨਿਰੰਕਾਰੀ ਜੋਤ ਜਿਹੜੀ ਨਾਨਕ ਨਿਰੰਕਾਰੀ ਦੇ ਵਿੱਚ ਸੀ ਨਾ, ਹੁਣ ਪੰਜਵੇਂ ਥਾਂ ਦੇ ਵਿੱਚ ਆ ਕੇ ਪ੍ਰਵੇਸ਼ ਹੋ ਗਈ ਹੈ। ਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੇਣ ਤੋਂ ਬਾਅਦ ਇੱਕ ਦਿਨ ਸਰੀਰ ਵਿੱਚ ਰਹੇ ਅਤੇ ਸਤਿਗੁਰਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ। ਛੇ ਛੇ ਮਹੀਨੇ ਵੀ ਸਤਿਗੁਰੂ ਪਾਤਸ਼ਾਹ ਸਿੱਖ ਦੇ ਰੂਪ ਵਿੱਚ ਰਹੇ। ਹੁਣ ਨਿਰੰਕਾਰੀ ਜੋਤ ਪੰਚਮ ਪਾਤਸ਼ਾਹ ਜੀ ਦੇ ਵਿੱਚ ਆਈ ਹੈ ਅਤੇ ਪੰਚਮ ਪਾਤਸ਼ਾਹ ਦੇ ਬਚਨ ਨਿਰੰਕਾਰ ਦੇ ਬਚਨ ਨੇ। ਆਪ ਜੀ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਜਿਸ ਸਮੇਂ ਗੁਰਦੇਵ ਪਾਤਸ਼ਾਹ ਨੇ ਲਾਹੌਰ ਤੋਂ ਪੱਤਰਿਕਾ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤੁਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਤਿੰਨ ਪਦ ਉਚਾਰਨ ਕੀਤੇ ਸਤਿਗੁਰਾਂ ਨੇ। ਜਿਸ ਸਮੇਂ ਸਤਿਗੁਰਾਂ ਦੇ ਹਜ਼ੂਰ ਆਏ, ਗੁਰਤਾ ਗੱਦੀ ਪ੍ਰਾਪਤ ਹੋਈ, ਫਿਰ ਪਾਤਸ਼ਾਹ ਨੇ ਚੌਥਾ ਪਦ ਉਚਾਰਨ ਕੀਤਾ ਅਤੇ ਉਹਦੇ ਅੰਤ ਵਿੱਚ ਨਾਨਕ ਸ਼ਬਦ ਲਿਖੇ। ਇਹ ਨਾਨਕ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਹੈ, ਨਾਨਕ ਨਿਰੰਕਾਰ ਦਾ ਨਾਮ ਹੈ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇੱਥੇ ਨਿਰੰਕਾਰ ਦੇ ਬਚਨ ਨੇ, ਇਸ ਲਈ ਸਮੁੱਚੀ ਬਾਣੀ ਨਿਰੰਕਾਰ ਦੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹ ਨਿਰੰਕਾਰ ਦੀ ਬਾਣੀ ਹੈ। ਸੁਲਹੀ ਖਾਂ ਪਠਾਨ ਜਹਾਂਗੀਰ ਦੇ ਸਮੇਂ ਦੇ ਵਿੱਚ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਨਾ, ਉਸੇ ਮਾਂ ਨੇ ਜਨਮ ਦਿੱਤਾ, ਉਸੇ ਪਿਤਾ ਨੇ ਪਰਵਰਿਸ਼ ਕੀਤੀ ਹੈ। ਮਾਂ ਬਾਪ ਜਨਮ ਦਿੰਦੇ ਨੇ, ਕਮਾਈ ਖੁਦ ਕਰਨੀ ਪੈਂਦੀ ਹੈ। ਇਸੇ ਕਰਕੇ ਜੋ ਪ੍ਰਭੂ ਦੀ ਭਗਤੀ ਹੈ ਨਾ, ਸਿਮਰਨ ਹੈ, ਬੰਦਗੀ ਹੈ, ਇਹ ਪਿਤਾ ਦਾ ਕੀਤਾ ਹੋਇਆ ਪੁੱਤਰ ਨੂੰ ਨਹੀਂ ਪ੍ਰਾਪਤ ਹੁੰਦਾ। ਹਾਂ, ਇੰਨੀ ਜ਼ਰੂਰ ਗੱਲ ਹੈ, कुछ अंश ने जिहड़े माता दे गर्भ विच्चों बच्चे नूं प्राप्त हुंदे ने। बच्चा माता दे गर्भ विच है, वो माँ बंदगी करती है, भगती करती है, उस भगती दे कारण किसे महान पवित्र आत्मा दे घर विच जन्म हो जांदा है, उच्ची कुल दे विच जन्म हो जांदा है, शरीर तंदुरुस्त प्राप्त हो जांदा है, वो माँ दी भगती है। पर जिस समय बच्चा सुरत संभलदा है ना, फिर उसनू खुद कमाई करनी पैंदी है। ये संसारी जायदाद नहीं भी पिता की जायदाद है पुत्र नू मिली जानी है, ये नंबरदारी नहीं पिता की नंबरदारी पुत्र नू मिलेगी, नहीं, ये खुद कमाई करनी पैंदी है। संत भी जन्म लैंदे ने, संसारी भी जन्म लैंदे ने। संतां दा सत्कार है, क्यों है? जिन्हां ने बंदगी कीती उन्हां दा सत्कार है, संत नाम रखा के सत्कार नहीं है, वो तो तुसी देखदे ही हो। पर जिन्हां ने बंदगी कीती है ना, लखां संगतां आण के उन्हां दे अस्थान ते श्री गुरु ग्रंथ साहिब दे चरणां च नतमस्तक हुंदियां ने, क्योंकि उन्होंने भगती की है, प्रचार किया है, गुरमत दे नाल जोड़े है। तो मैं बेनती करें, जिहड़े गुरमत नाल जोड़न वाले ने ना, जिहड़े सानू गुरु ग्रंथ साहिब नाल जोड़दे ने, गुरमत नाल जोड़दे ने, अमृत संचार करवाउंदे ने, अमृत छकाउंदे ने, खुद खुद अमृत छकिया होया है, उन्हां नूं साहिब कहिंदे ते संत भले गुरसिख है। वो संत गुरसिख भले ने, ते जिहड़े सानूं गुरु नाल जोड़ तोड़ देंदे ने, ना अमृत छकिया ना छकण दी गल करनी, उन्हां नूं साहिब कहिंदे ऐसे संत न मोको भाव है, डाला स्यों पेड़ा गटकाव है, ऐसे संत नहीं चाहिए। गुरु बख्शिश करे, इस पासे ना जाव। जन्म माता पिता के घर विच प्राप्त हो गए है, पर भगती नहीं कीती है। संसारी माया दे नाल प्रवृत्ति है, क्योंकि लिव धात दोए राह है, एक मालक दे वल जाण वाला है, एक माया दे वल जाण वाला है, रस्ते दो ने। ते जदों कोई रस्ते तो ठिड़क जांदा है ना, जीवन विच दुश्वारियां आ जांदियां ने, जीवन विच औकड़ां आउंदियां ने, क्योंकि रस्ते तो भुलिया होया भटकिया होया मनुख दुखां दे विच पै जांदा है। इसलिए जोगी अल्लाह यार खां ने बचन कहे, साहिबे आलम पिता गुरु गोबिंद सिंह साहिब जी कहन लगे, माता जी सरसा नूं पार करदे आ ना, दो रस्ते आउणे ने, एक सज्जे नूं जाणा, एक खब्बे नूं जाणा, तुसी सज्जे रस्ते वाले पासे जाणा, खब्बे वाले पासे नहीं जाणा। बजुर्ग मां नदी दा ठंडा पानी वग रिहा ठक्का, पैरियां कणियां ते शरीर सुन्न हो गए, रस्ते दा पता ही नहीं चलिया। सज्जे नूं त्याग दिता, खब्बे वाले पासे चल पए, ते हुण खब्बे वाले पासे चले ने। इतिहास तुसी पढ़दे हो किस तरह दी हालात होए जंगल दे विच दी, कुम्मे माशकी दी झुग्गी विच, गंगू रसोईए दे घर विच, फिर ठंडे बुरज विच, रस्ते से भटक गए नन्हे सवार थे, तकते पिता को बारो बार थे, नन्हे सवार, साहबजादा बाबा जोरावर सिंह जी, बाबा फतेह सिंह जी, पिता विछड़ गया, मातावां विछड़ गईयां, ਵੱਡੇ ਵੀਰ ਵਿਛੜ ਗਏ ਨੇ, ਸਿਪਾਹੀ ਵਿਛੜ ਗਏ ਨੇ, ਕਿਉਂ? ਰਸਤਾ ਭਟਕੇ ਨੇ। ਇੱਕ ਰਸਤਾ ਹੈ ਨਿਰੰਕਾਰ ਦੇ ਦੇਸ਼ ਪਹੁੰਚਾਉਣ ਵਾਲਾ ਹੈ, ਇੱਕ ਰਸਤਾ ਇਹ ਸੰਸਾਰ ਦੇ ਨਾਲ ਜੋੜ ਦਿੰਦਾ ਹੈ। ਪੰਚਮ ਪਾਤਸ਼ਾਹ ਦਾ ਰਸਤਾ ਨਿਰੰਕਾਰ ਦੇ ਵੱਲ ਚੱਲਦਾ ਹੈ, ਪ੍ਰਿਥੀ ਚੰਦ ਦਾ ਰਸਤਾ ਸੰਸਾਰ ਦੇ ਵੱਲੇ ਹੈ। ਇਸ ਕਰਕੇ ਪ੍ਰਿਥੀ ਚੰਦ ਦੀ ਸੋਚ ਹਮੇਸ਼ਾ ਇਹੀ ਰਹੀ ਔਰ ਅੰਤਲੇ ਸਵਾਸ ਤੱਕ ਰਹੀ ਕਿ ਕਿਵੇਂ ਨਾ ਕਿਵੇਂ ਇਹ ਸਾਰਾ ਧਨ ਪਦਾਰਥ ਮੈਨੂੰ ਪ੍ਰਾਪਤ ਹੋ ਜਾਏ, ਗੁਰਤਾ ਗੱਦੀ ਦਾ ਅਧਿਕਾਰੀ ਮੈਂ ਬਣਾ, ਕਿਉਂਕਿ ਵੱਡਾ ਜੋ ਪੁੱਤਰ ਆ ਸਤਿਗੁਰਾਂ ਦਾ, ਵੱਡਾ ਪੁੱਤਰ ਹੋਣ ਦਾ ਦਾਅਵਾ ਕਰਦਾ। ਇਹ ਨਿਰੰਕਾਰੀ ਗੱਦੀ ਦਾਅਵੇ ਨਾਲ ਨਹੀਂ ਮਿਲਦੀ, ਇਹ ਉਹਦੀ ਦਾਤ ਹੈ, ਇਹ ਉਹਦੀ ਦਾਤ ਹੈ। ਜਿਸ ਨੂੰ ਦਾਤ ਕਰੇ ਸੋ ਪਾਏ, ਦਾਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ ਭਾਈ ਲੈਣੇ 'ਤੇ। ਸ਼੍ਰੀ ਚੰਦ ਜੀ ਨਹੀਂ ਲੈ ਸਕੇ, ਲਖਮੀ ਦਾਸ ਨਹੀਂ ਲੈ ਸਕੇ, ਸਤਿਕਾਰਯੋਗ ਨੇ, ਸਤਿਗੁਰਾਂ ਦੇ ਸਪੁੱਤਰ ਨੇ, ਨਤਮਸਤਕ ਹੈ ਉਹਨਾਂ ਨੂੰ, ਪਰ ਗੁਰਤਾ ਗੱਦੀ ਦੇ ਅਧਿਕਾਰੀ ਨਹੀਂ ਬਣ ਸਕੇ, ਕਿਉਂਕਿ ਉਹ ਮਾਲਕ ਦੇ ਅਨੁਸਾਰ ਨਹੀਂ ਚੱਲ ਸਕੇ ਹਨ। ਆਪਣੇ ਪਿਤਾ ਨੂੰ ਪਿਤਾ ਕਰਕੇ ਜਾਣਿਆ, ਕਿੰਤੂ ਪਰੰਤੂ ਹੈ, ਉਹਨੂੰ ਨਿਰੰਕਾਰ ਕਰਕੇ ਨਹੀਂ ਜਾਣਿਆ ਹੈ ਕਿ ਇਹਨਾਂ ਵਿੱਚ ਨਿਰੰਕਾਰੀ ਜੋਤ ਹੈ। ਇਹ ਨਹੀਂ ਸਮਝ ਆਈ, ਨਹੀਂ ਸਮਝ ਆਉਂਦੀ ਕਈ ਵਾਰੀ ਸੰਸਾਰੀ ਮਨੁੱਖ ਨੂੰ। ਘਰ ਵਾਲੇ ਸਮਝਦੇ ਨੇ ਸਾਡਾ ਪੁੱਤਰ ਹੈ, ਰਿਸ਼ਤੇਦਾਰ ਸਮਝਦੇ ਨੇ ਰਿਸ਼ਤੇਦਾਰ ਹੈ, ਸ਼ਰੀਕਾ ਭਾਈਚਾਰਾ ਸਮਝਦਾ ਅਤੇ ਸਾਡੇ ਸ਼ਰੀਕੇ ਦੇ ਵਿੱਚੋਂ ਇਹਦਾ ਕੀ ਹੈ ਗੱਲ, ਐਸਾ ਹੁੰਦਾ ਰਿਹਾ। ਖੈਰ ਮੈਂ ਬੇਨਤੀ ਕਰਾਂ, ਸਮਾਂ ਬਹੁਤਾ ਨਹੀਂ। ਸਤਿਗੁਰੂ ਪੰਚਮ ਪਾਤਸ਼ਾਹ ਨਿਰੰਕਾਰ ਦੇ ਰਸਤੇ 'ਤੇ ਚੱਲੇ ਨੇ, ਇਹ ਤਾਂ ਆਪ ਜੀ ਇਤਿਹਾਸ ਪੜ੍ਹਦੇ ਹੋ ਨਾ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਠਹਿਰੋ ਏ ਥਾਲ ਦਿਆ ਮਾਲਕਾ, ਗੁਰੂ ਪਾਤਸ਼ਾਹ ਦੇ ਓਗਰੇ ਨੂੰ ਹੱਥ ਪਾ ਲਿਆ ਅਤੇ ਸਤਿਗੁਰਾਂ ਨੇ ਕਿਹਾ ਸੀ, ਠਹਿਰ ਅਜੇ, ਠਹਿਰ ਰੁਕ, ਅਜੇ ਸਮਾਂ ਨਹੀਂ ਤੇਰਾ ਥਾਲ ਲੈਣ ਦਾ। ਦੋ ਹਿੱਥਾ ਬਾਣੀ ਦਾ ਬੋ ਹਿੱਥਾ, ਇਹ ਨਿਰੰਕਾਰੀ ਦਾਤ ਹੈ, ਨਾ ਪ੍ਰਿਥੀ ਚੰਦ ਨੂੰ ਮਿਲ ਸਕੀ ਅਤੇ ਨਾ ਮਹਾਂਦੇਵ ਲੈ ਸਕੇ, ਮਹਾਂਦੇਵ 'ਤੇ ਸੁਭਾਅ ਹੀ ਵੱਖਰਾ ਸੀ। ਹੁਣ ਪ੍ਰਿਥੀ ਚੰਦ ਚਾਹੁੰਦਾ ਕਿ ਸਾਰਾ ਕੁਝ ਮੈਨੂੰ ਪ੍ਰਾਪਤ ਹੋਏ, ਗੁਰਤਾ ਗੱਦੀ ਨਹੀਂ ਮਿਲ ਸਕੀ, ਸਗੋਂ ਸਤਿਗੁਰਾਂ ਨੇ ਕਹਿ ਦਿੱਤਾ ਕਿ ਤੇ ਮੀਣਾ ਹੈ। ਅਤੇ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਨਾ, ਪੰਜ ਪਿਆਰੇ ਸਾਹਿਬਾਨ ਇੱਕ ਤੁਹਾਨੂੰ ਹਦਾਇਤ ਕਰਦੇ ਨੇ ਅੰਮ੍ਰਿਤ ਛਕਣ ਵਾਲਿਆਂ ਨੂੰ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, 26 ਤਰੀਕ ਨੂੰ ਬਹੁਤ ਵੱਡੇ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਅਕਾਲ ਤਖਤ ਸ੍ਰੀ ਦਰਬਾਰ ਸਾਹਿਬ ਵੱਲੋਂ ਅੰਮ੍ਰਿਤ ਸੰਚਾਰ ਹੋ ਰਿਹਾ। ਪ੍ਰਧਾਨ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ, 26 ਤਰੀਕ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ 'ਤੇ ਉਹਨਾਂ ਦਾ ਦਿਹਾੜਾ ਮਨਾਉਂਦਿਆਂ, ਭਾਈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਨਾ ਛਕਿਆ, ਅਜੇ ਨਿਰੰਕਾਰ ਦੇ ਰਸਤੇ 'ਤੇ ਨਹੀਂ ਚੱਲੇ, ਸੰਸਾਰ ਨਾਲ ਹੀ ਜੁੜੇ ਨੇ, 26 ਤਰੀਕ ਨੂੰ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਦੇ ਪਾਸੋਂ ਪ੍ਰਾਪਤ ਕਰਨੀ ਹੈ। ਉਦੋਂ ਪੰਜ ਪਿਆਰੇ ਸਾਹਿਬਾਨਾਂ ਨੇ ਕੁਝ ਬਚਨ ਕਹਿਣੇ ਨੇ ਤੁਹਾਨੂੰ, ਕੁਝ ਗ੍ਰਹਿਣ ਕਰਨ ਵਾਸਤੇ, ਕੁਝ ਤਿਆਗਣ ਵਾਸਤੇ। ਮੂਲ ਮੰਤਰ, ਗੁਰਮੰਤਰ ਦ੍ਰਿੜ ਕਰਵਾਉਣਾ ਹੈ। ਉਹਨਾਂ ਨੇ ਇਹ ਵੀ ਬਚਨ ਕਹਿਣੇ, ਮੀਣੇ ਮਸੰਦ ਧੀਰ ਮੱਲੀਏ, ਰਾਮ ਰਹੀਏ, ਨੜੀ ਮਾਰ ਕੁੜੀ ਮਾਰ, ਸਿਰ ਗੁੰਮ ਨਰਕ ਧਾਰੀਏ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਇਹਨਾਂ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਣਾ। ਸਤਿਗੁਰਾਂ ਨੇ ਮੀਣਾ ਕਹਿ ਦਿੱਤਾ ਸੀ, ਕਿਉਂਕਿ ਪੰਚਮ ਪਾਤਸ਼ਾਹ ਦੀਆਂ ਭੇਜੀਆਂ ਹੋਈਆਂ ਚਿੱਠੀਆਂ ਇਸ ਨੇ ਗਾਇਬ ਕਰ ਲਈਆਂ। ਸੋਚ ਹੈ ਕਿ ਕਿਤੇ ਗੁਰਤਾ ਗੱਦੀ ਛੋਟੇ ਭਾਈ ਨੂੰ ਨਾ ਮਿਲ ਜਾਏ। ਲਕਸ਼ਣ ਤਾਂ ਪੈਦਾ ਹੋ ਹੀ ਜਾਂਦੇ ਨੇ ਨਾ, ਲਕਸ਼ਣ ਆਪਣੇ ਆਪ ਦੱਸ ਦਿੰਦੇ ਨੇ। ਇਸ ਕਰਕੇ ਪ੍ਰਿਥੀ ਚੰਦ ਜਦੋਂ ਗੁਰਤਾ ਗੱਦੀ ਨਾ ਲੈ ਸਕਿਆ, इसने गुरू घर के दुश्मनों नाल सांझ पा ली। कई बार ना साडा सुभाव है अपने हित दे वास्ते अपने लोभ दे वास्ते दुश्मन नूं भी मित्र बना लैने। असी दुश्मन नूं मित्र बना के अपना मान मर्यादा त्याग के दुश्मन दे नाल सांझ पा के अपना मसला हल करना चाहुंदे। शुरू तो तुरिया आउंदा रिहा हुण पृथ्वी चंद ने सुलही खां दे नाल सांझ पा ली ते दो इक्की तबीयत दे मनुख जुड़ गए। इक्की सुभा दे मनुख जुड़ गए, हंकारी तबीयत दे मनुख जुड़ गए। सुलही खां कहिंदा तू चिंता क्यों करदा है, मैं तैनू गुरता गद्दी भी लैके देंगा तेरे भरा नूं भी कैद करांगा। खुश हो गया पृथ्वी चंद, निमंत्रण दे दिता भाई ठीक है आओ फिर मेरे नगर विच। इसने ना मालवे विच हेहर पिंड दे लागे एक नगर वसाया, कोठा गुरु का जिसनूं कहिंदे ने। अपना सरोवर भी ला लिया, मंदिर भी बना लिया। ਉਹ ਇੱਟਾਂ 'ਤੇ ਖੜੀਆਂ ਹਰ ਕੋਈ ਕਰ ਸਕਦਾ ਹੈ, ਰਹਿਮਤ ਕਿੱਥੋਂ ਆਏਗੀ? ਬਿਲਡਿੰਗ 'ਤੇ ਕੋਈ ਵੀ ਬਣਾ ਸਕਦਾ ਹੈ। ਇਹ ਮਸਤੂ ਆਉਣੇ ਲੱਗੇ ਵੀ ਬਿਲਡਿੰਗ ਬਣਾ ਲਈ, ਹੋਰ ਵੀ ਕਿਆਸਾ ਯਤਨ ਕਰ ਲੈਂਦੇ ਨੇ। ਪਰ ਹਰ ਜੱਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਇਹ ਤਾਂ ਮਾਲਕ ਨੇ ਸਾਜਣਾ ਕੀਤੀ ਹੈ, ਇਹ ਸਤਿਗੁਰੂ ਨੇ ਆਪ ਬਖਸ਼ਿਸ਼ ਕੀਤੀ ਹੈ। ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਅੰਮ੍ਰਿਤ ਸਰੋਵਰ ਦੀ ਰਚਨਾ ਕੀਤੀ। ਹੁਣ ਪਿਰਥੀ ਚੰਦ ਨੇ ਰਚਨਾ ਤਾਂ ਕਰ ਲਈ, ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਉਸ ਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੈ ਕਿਉਂਕਿ ਪੱਲੇ ਕੁਝ ਨਹੀਂ ਹੈ। ਪਿਰਥੀ ਚੰਦ ਨੇ ਸੁਲਹੀ ਖਾਂ ਨੂੰ ਬੁਲਾ ਲਿਆ, ਨਿਮੰਤਰਣ ਦੇ ਦਿੱਤਾ ਅਤੇ ਜਿਹੜੇ ਗੁਰੂ ਘਰ ਦੀ ਪੂਜਾ ਗੁਰੂ ਘਰ ਦੇ ਘਰ ਆ ਕੇ ਮੱਥਾ ਟੇਕਣ ਵਾਲੇ ਸਨ, ਜਿਹੜੇ ਬਾਦਸ਼ਾਹ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੁੰਦੇ ਸੀ, ਪਿਰਥੀ ਚੰਦ ਨੇ ਸੁਲਹੀ ਖਾਂ ਨੂੰ ਪੈਸੇ ਮੱਥਾ ਟੇਕੇ ਨੇ। ਪਿਰਥੀ ਚੰਦ ਨੇ ਸੁਲਹੀ ਖਾਂ ਨੂੰ ਆਪਣੀ ਮਾਇਆ ਦਿੱਤੀ, ਕਿਉਂਕਿ ਲੋਭ ਹੈ, ਆਪਣੇ ਲੋਭ ਦੇ ਵਾਸਤੇ ਉਹਦੀ ਪੂਜਾ ਕਰ ਰਿਹਾ ਅਤੇ ਕਹਿਣ ਲੱਗਿਆ ਕਿ ਚਲੋ ਤੁਸੀਂ ਆ ਗਏ ਜੀ ਆਇਆਂ ਨੂੰ, ਪਰ ਅਜੇ ਇੱਕ ਦਿਨ ਇੱਥੇ ਰੁਕ ਜਾਓ, ਫਿਰ ਅੱਗੇ ਚੱਲਾਂਗੇ। ਮਹਾਂਕਵੀ ਸੰਤੋਖ ਸਿੰਘ ਜੀ ਨੇ ਨਾ 18ਵੇਂ ਤਿਆਰ ਦੇ ਵਿੱਚ ਬੜੇ ਪਿਆਰੇ ਬਚਨ ਲਿਖੇ ਨੇ, ਫਿਰ ਕਰ ਦੇਖੋ ਹੇ ਹਰ ਗ੍ਰਾਮ। ਕਹਿੰਦੇ ਮੇਰਾ ਨਗਰ ਫਿਰ ਕੇ ਵੇਖੋ, ਮੈਂ ਕੱਲ੍ਹ ਨੂੰ ਤੁਹਾਡੇ ਨਾਲ ਆਪ ਚੜ੍ਹ ਕੇ ਚੱਲਾਂਗਾ, ਅੱਜ ਤੁਸੀਂ ਮੰਦਰ ਦੇਖੋ ਅਤੇ ਮੇਰੇ ਆਵੇ ਦੇਖੋ। ਅਤੇ ਆਵੇ ਦਿਖਾਉਣ ਵਾਸਤੇ ਨਾ ਸੁਲਹੀ ਖਾਂ ਨੂੰ ਲੈ ਗਿਆ ਪਿਰਥੀ ਚੰਦ। ਜਦੋਂ ਆਵੇ ਦੇ ਕੋਲ ਗਏ ਨਾ, ਮਾਲਕ ਬੜਾ ਬੇਅੰਤ ਹੈ, ਪਰਮੇਸ਼ੁਰ ਬੜਾ ਬੇਅੰਤ ਹੈ। ਜਦੋਂ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਨਾ, ਇਹ ਸੁਲਹੀ ਖਾਂ ਅਤੇ ਸੁਲੱਭੀ ਖਾਂ ਦੋ ਵੱਖਰੇ ਵੱਖਰੇ ਨੇ। ਪਹਿਲੋਂ ਸੁਲਹੀ ਖਾਂ ਆਇਆ, ਫਿਰ ਸੁਲੱਭੀ ਖਾਂ। ਸੁਲੱਭੀ ਖਾਂ ਸੁਲਹੀ ਖਾਂ ਦੇ ਭਰਾ ਦਾ ਪੁੱਤਰ ਸੀ, ਭਤੀਜਾ ਕਹਿ ਲਓ ਸੁਲਹੀ ਖਾਂ ਦਾ। ਸੁਲਹੀ ਖਾਂ ਚੜ੍ਹ ਕੇ ਆਇਆ, ਆਵੇ ਦੇ ਕੋਲ ਪਹੁੰਚਿਆ ਅਤੇ ਮਹਾਂਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਪ੍ਰਿਥੀ ਚੰਦ ਨੂੰ ਲਘੂ ਸ਼ੰਕਾ, ਜਿਹਨੂੰ ਆਪਾਂ ਕਹਿ ਰਹੇ ਵੀ ਬਾਥਰੂਮ ਜਾਣਾ, ਛੱਲਾ ਛੱਡਣ ਜਾਣਾ, ਨਿਹੰਗਾ ਸਿੰਘਾਂ ਦਾ ਬੋਲਾ, ਉਹ ਆਪਣੀ ਕਿਰਿਆ ਕਰਨ ਵਾਸਤੇ ਚਲੇ ਗਿਆ। ਪਿੱਛੇ ਰਹਿ ਗਿਆ ਸੁਲਹੀ ਖਾਂ, ਅੱਗੇ ਘੋੜਾ ਵਧਾ ਕੇ ਆਵੇ ਨੂੰ ਦੇਖਣ ਲੱਗਿਆ, ਧਿਆਨ ਨਾ ਕੀਤਾ, ਆਵੇ ਦੀ ਭਸਮ 'ਤੇ ਚੜ੍ਹ ਗਿਆ। ਅਤੇ ਜਦੋਂ ਚੜ੍ਹ ਗਿਆ ਨਾ ਆਵੇ ਦੇ ਉੱਤੇ, ਫਿਰ ਉਹ ਪੋਲਾ ਹੁੰਦਾ, ਕਹਿੰਦੇ ਧੱਸ ਗਿਆ ਘੋੜੇ ਦੇ ਸਮੇਤ। ਬੜਾ ਯਤਨ ਕੀਤਾ ਪਰ ਕੋਈ ਕੱਢ ਨਾ ਸਕਿਆ ਉਸ ਨੂੰ, ਸੜ ਕੇ ਮਰ ਗਿਆ ਆਵੇ ਦੇ ਵਿੱਚ ਹੀ। ਪੰਚਮ ਪਾਤਸ਼ਾਹ ਜੀ ਜਦੋਂ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਨਾ, ਅਤੇ ਸਿੱਖ ਕਹਿੰਦੇ ਮਹਾਰਾਜ ਕੀ ਕਰਨਾ ਚਾਹੀਦਾ, ਗੁਰਦੇਵ ਪਾਤਸ਼ਾਹ ਕਹਿੰਦੇ ਆਪੇ ਉਸ ਮਾਲਕ ਨੂੰ ਫਿਕਰ ਹੈ, ਕਿਸੇ ਦੀ ਪਾਰਟੀ ਦੇ ਬਣ ਜਾਈਏ ਨਾ, ਅਤੇ ਪਾਰਟੀ ਦਾ ਜਿਹੜਾ ਹੁੰਦਾ ਮੁਖੀ ਉਹਨੂੰ ਆਪਣੇ ਪਾਰਟੀ ਦੇ ਮੈਂਬਰਾਂ ਦੀ ਚਿੰਤਾ ਲੱਗ ਜਾਂਦੀ ਆ, ਕੋਈ ਐਸਾ ਬਣ ਜਾਏ ਉਹਨੂੰ ਫਿਕਰ ਲੱਗ ਜਾਂਦਾ ਵੀ ਉਹਨੂੰ ਬਚਾਉਣਾ। ਉਹ ਗੁਰਸਿੱਖੋ ਗੁਰੂ ਦੀ ਪਾਰਟੀ ਦੇ ਮੈਂਬਰ ਬਣ ਜਾਓ, ਗੁਰੂ ਤੁਹਾਨੂੰ ਕਦੇ ਵੀ ਆਂਚ ਨਹੀਂ ਆਉਣ ਦੇਵੇਗਾ, ਗੁਰੂ 'ਤੇ ਕਾਢੀ ਨਰਕ 'ਤੇ ਧੂ, ਗੁਰੂ 'ਤੇ ਆਪਣੇ ਸਿੱਖ ਨੂੰ ਨਰਕਾਂ ਵਿੱਚੋਂ ਵੀ ਕੱਢ ਲੈਂਦਾ, ਪਰ ਗੁਰੂ ਦੇ ਪਾਰਟੀਦਾਰ 'ਤੇ ਬਣੀਏ, ਸਾਨੂੰ ਤਾਂ ਗੁਰੂ 'ਤੇ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ ਬਣਦਾ ਗੁਰੂ 'ਤੇ, ਅਸੀਂ ਤਾਂ ਕਬਰਾਂ 'ਤੇ ਤਾਂ ਭਰੋਸਾ ਕਰ ਲੈਂਦੇ ਹਾਂ, ਮੜੀਆਂ ਮਸਾਣੀਆਂ 'ਤੇ ਭਰੋਸਾ ਕਰ ਲੈਂਦੇ ਹਾਂ, ਗੁਰੂ ਸਾਹਿਬ ਨੂੰ ਵੀ ਕਬਰਾਂ 'ਤੇ ਲੈ ਜਾਂਦੇ ਹਾਂ, ਉਂਝ ਕਹਿੰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਦੇ, ਮੱਥਾ ਹੀ ਨਹੀਂ ਟੇਕਦੇ, ਪਰ ਕਰਤੂਤਾਂ ਆਪਣੀਆਂ ਗੁਰੂ ਨੂੰ ਵੀ ਕਬਰਾਂ 'ਤੇ ਲਿਜਾਂਦੇ ਨੇ, ਆਪ 'ਤੇ ਮੱਥਾ ਟੇਕਦੇ ਨੇ, ਕਹਿੰਦੇ ਨੇ ਸਤਿਗੁਰੂ ਤੂੰ ਵੀ ਕਬਰਾਂ 'ਤੇ ਜਾ ਕੇ ਬੈਠ। ਹੈਰਾਨੀ ਦੀ ਗੱਲ ਹੈ, ਪਾਤਸ਼ਾਹ ਕਹਿੰਦੇ ਚਿੰਤਾ ਨਾ ਕਰੋ, ਉਸ ਮਾਲਕ ਨੇ ਆਪੇ ਆਪਣੇ ਸੇਵਕ ਦੀ ਪੈਜ ਰੱਖਣੀ ਹੈ। ਜਦੋਂ ਸੁਲੱਭੀ ਖਾਂ ਚੜ੍ਹ ਕੇ ਆਇਆ ਸੀ ਨਾ, ਉਦੋਂ ਤਾਂ ਸਤਿਗੁਰਾਂ ਨੇ ਇੱਕ ਬਚਨ ਵੀ ਕਹਿ ਦਿੱਤਾ ਸੀ, ਸਿੱਖਾਂ ਪੁੱਛਿਆ ਮਹਾਰਾਜ ਕੀ ਕਰਨਾ ਚਾਹੀਦਾ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਕੁਝ ਨਾ ਕੁਝ ਤਾਂ ਕਰੀਏ ਨਾ, ਹੁਣ ਸੁਲੱਭੀ ਖਾਂ ਬਿਲਕੁਲ ਨਜ਼ਦੀਕ ਆ ਗਏ, ਇਹ ਬਿਆਸ 'ਤੇ ਪਹੁੰਚ ਗਿਆ ਸੀ ਸੁਲੱਭੀ ਖਾਂ, ਸੁਲਹੀ ਖਾਂ 'ਤੇ ਪਿੱਛੇ ਹੀ ਰਹਿ ਗਿਆ ਸੀ ਨਾ, ਇਹ ਨਜ਼ਦੀਕ ਆ ਗਿਆ ਸੀ। ਮਹਾਰਾਜ ਕੋਈ ਪੱਤਰਿਕਾ ਭੇਜ ਦੇਈਏ, ਕੋਈ ਆਦਮੀ ਭੇਜ ਦੇਈਏ, ਜਾਂ ਉਸ ਨੂੰ ਕੁਝ ਧਨ ਆਦਿਕ ਦੇ ਦੇਈਏ, ਅਤੇ ਸਾਹਿਬ ਕਹਿੰਦੇ ਨੇ ਨਹੀਂ ਭਾਈ, ਖਿਆਲ ਵਿੱਚ ਰੱਖਿਓ, ਇਹ ਸਾਨੂੰ ਕਹਿੰਦੇ ਨੇ ਸਤਿਗੁਰੂ ਜੀ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਅਸੀਂ ਸਾਰਾ ਕੁਝ ਤਿਆਗ ਕੇ ਨਾ, ਐਂ ਮੇਰੇ ਮਾਲਕ ਮੈਂ ਤੈਨੂੰ ਯਾਦ ਕੀਤਾ ਹੈ, ਅਤੇ ਸੁਲੱਭੀ ਖਾਂ ਨੂੰ ਉਹਦੇ ਸਿਪਾਹੀਆਂ ਨੇ ਕਤਲ ਕਰ ਦਿੱਤਾ ਸੀ, ਉੱਥੇ ਪਹੁੰਚ ਹੀ ਨਹੀਂ ਸਕਿਆ। ਇਸ ਲਈ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੁਲਹੀ ਅਤੇ ਨਾਰਾਇਣ ਰਾਖ, ਨਾਰਾਇਣ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦੇ ਅਨੇਕਾਂ ਨਾਮ ਨੇ, ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਅਨੰਤ ਰੂਪ ਨੇ, ਅਨੇਕਾਂ ਨਾਮ ਨੇ, ਅਨੇਕਾਂ ਰੂਪ ਨੇ। ਆਪ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੜ੍ਹਦੇ ਹੋ ਨਾ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਕਈ ਨਾਵਾਂ ਦਾ ਜ਼ਿਕਰ ਕੀਤਾ ਹੈ। ਜਿਸ ਤਰ੍ਹਾਂ ਦੀ ਪ੍ਰਭੂ ਨੇ ਲੀਲਾ ਕੀਤੀ ਉਹੀ ਨਾਮ ਭਗਤਾਂ ਨੇ ਪਾਲਿਆ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ, ਮਧਸੂਦਨ ਦਾ ਮੋਦਰ ਸਵਾਮੀ, ਰਿਖੀ ਕੇਸ ਗੋਵਰਧਨ ਧਾਰੀ, ਮੁਰਲੀ ਮਨੋਹਰ ਹਰ ਰੰਗਾ, ਸਾਰੇ ਉਹਦੇ ਹੀ ਨਾਮ ਨੇ। ਕੋਈ ਬੀਠਲ ਕਹਿ ਰਿਹਾ, ਕੋਈ ਰਾਮ ਕਹਿ ਰਿਹਾ, ਕੋਈ ਭਗਵਾਨ ਕਹਿ ਰਿਹਾ, ਕੋਈ ਨਾਰਾਇਣ ਕਹਿ ਰਿਹਾ, ਕੋਈ ਵਾਹਿਗੁਰੂ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ, ਕੋਈ ਗੋਡ ਕਹਿ ਰਿਹਾ, ਨਾਰਾਇਣ ਜੋ ਸਾਰਿਆਂ ਵਿੱਚ ਰਮਿਆ ਹੋਇਆ। ਵੈਸੇ ਨਾ ਨਾਰ ਕਹਿੰਦੇ ਪਾਣੀ ਨੂੰ, ਪਾਣੀ ਵਿੱਚ ਰਹਿਣ ਵਾਲਾ ਨਾਰਾਇਣ, ਨਾਰ ਕਹਿੰਦੇ ਮਨੁੱਖ ਨੂੰ, ਸਾਰਿਆਂ ਵਿੱਚ ਰਹਿਣ ਵਾਲਾ ਪਰਮਾਤਮਾ, ਅਤੇ ਨਾਰਾਇਣ ਜਿਹੜਾ ਹੈ ਨਾ ਪਰਮਾਤਮਾ ਪਰਮੇਸ਼ਰ, ਇੰਨਾ ਸਰਵ ਸ਼ਕਤੀਮਾਨ ਹੈ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦਾ ਨਾਮ ਕਹਿੰਦਿਆਂ ਸਾਰ ਜਮ ਭੱਜ ਜਾਂਦੇ ਨੇ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, अजामर पापी नू सारा जगत जानदा है, एक निमख मात्र विच ही पार उतारा हो गया, क्योंकि उसने बच्चे का नाम नारायण रखिया। संतां ने उन्हूं रस्ता दे दिता, संतां ने गल समझा दिती, जुगती दस दिती। कबीर सेवा को दोए भले, एक संत एक राम, राम जो दाता मुक्त का संत जपावे नाम। संत जिहड़ा नाम जपाउण वाला ते जपण वाला है। जुगती दस दिती कि हुण जिहड़ा तेरे घर विच पुत्तर पैदा होवेगा ना, उहदा नाम नारायण रखी। नाम रख दिता नारायण। खिमा करियो, हुण जदों असीं बच्चियां दे नाम रखदे आ ना, ते कुत्तियां बिल्लियां ते पशु पंछियां दा ही भुलेखा पैंदा है। खिमा करियो, इहदे विच सच्चाई है, झूठ नहीं है। आ जिहड़े असीं नाम रखदे आ, नाम दा कोई सिद्धांत हुंदा है, नाम दा कोई अर्थ हुंदा है, नाम दा कोई तात्पर्य हुंदा है। तुसी पुरातन बजुर्गों के नाम रख पढ़ लो, तो अज के भी नाम पढ़ लो। शंटी बंटी मिंकू छिंकू रिंकू किहो जे नाम रखते हैं। नाम नारायण रखी, तो रख दिता नाम नारायण। तो जदों जमा ने भै दिता ना, तो मनुख जिहदे नाल बहुता प्यार करे ना, उन्हूं आवाज़ देंदा है। अंत दे समय भी सुरती हुंदी है। ये तो सतगुरु जी गुरबाणी विच कहिंदे ने, अंत काल जो लक्ष्मी सिमरै, ऐसी चिंता मैं जे मरै, सर्प जोन वल वल अवतरै। माया नाल प्यार होवे ना, ते अंत दे समय माया नाल ही सुरती जुड़दी जुड़ी रहिंदी आ। फिर हुंदा की, सप्प दी जून पैना पैंदा। अंतकाल नारायण सिमरै, ऐसी चिंता मैं जे मरै, बदत त्रिलोचन ते नर मुक्ता, पीतांबर तवां के हृदय बसै। किते अंत दे समय नारायण याद आ जाए ना, मुक्ति प्राप्त हो जाती है। पीर पैगंबर भी उहदे हिरदे विच वस जाते ने। नारायण कहा, जम भाग पलायण जम भज गए, ये नारायण सर्व शक्तिमान निरंकार है। कहिंदे सुलही ते नारायण राख, ये सुलही खां पठान तों, कह लो कि हंकार तों, अनेक प्रकार की ऐसी जिहड़ी बुद्धि विकारां विच खचत होई है, जिहड़ी जीवन नूं बर्बाद करन वाली है, उहदे तों नारायण परमात्मा ने आप किरपा करके रखिया है।
सुलही का हाथ कहीं ना पहुँचै, सुलही होए मुआ ना पाक।
कहिंदे जो सुलही सी ना पठान, उहदा हाथ कहीं नहीं पहुँचे, किते हाथ नहीं पहुँचिया, कोई चारा नहीं चलिया। कह लो बतेरे हाथ पल्ले मारे ने, उछलदा है पर किसी ने बाह नहीं फड़ी उसकी, कोई चारा नहीं चल सकिया है। फिर होया कि सुलही होए मुआ ना पाक, ना पाक अपवित्र होके, क्योंकि मुसलमान है ना। खिमा करनी, वखरा वखरा सारियां दा अपना अपना धर्म है। तो सतगुरु पातशाह जी भी सानू गुरबाणी में समझाते ने, एक दज है एक दबिया है, एक ना कुत्ते खाहे, एक पानी विचों सट्टी एक पी फिर हसन पाहे। ये तो अंत दे समय की गल है ना। एक संस्कार कर देंदे ने, एक दब देंदे ने, एक खूह सुट देंदे ने, एक किते उजाड़ विच सुट देंदे ने। मैं बेनती करां गुरसिखां नूं, मर्यादा विच रह के ही अंतम संस्कार करना चाहिए। ਇਹ ਠੀਕ ਹੈ ਆਪਣੀ ਆਪਣੀਆਂ ਮਰਿਆਦਾਵਾਂ ਨੇ, ਪਰ ਸਤਿਗੁਰਾਂ ਨੇ ਸਭ ਤੋਂ ਪਹਿਲਾ ਬਚਨ ਕਿਹਾ ਇੱਕ ਦੱਜ ਹੈ, ਇਕਨਾਂ ਨੂੰ ਸੰਸਕਾਰਿਆ ਜਾਂਦਾ ਹੈ। ਅਤੇ ਗੁਰਮਤ ਵਿੱਚ ਸੰਸਕਾਰ ਕਰਨ ਦੀ ਰੀਤ ਹੈ, ਗੁਰਮਤ ਮਰਿਆਦਾ ਹੈ ਕਿ ਪ੍ਰਾਣੀ ਦਾ ਸੰਸਕਾਰ ਕਰਨਾ। ਸੰਸਕਾਰ ਕਰਕੇ ਸਮੇਸ ਅਸਥੀਆਂ ਦੇ ਜਿਤਨੀ ਖਾਕ ਹੈ, ਜਿੱਥੇ ਵੀ ਨਜ਼ਦੀਕ ਜ਼ਿਆਦਾ ਜਲ ਚੱਲਦਾ ਹੈ ਨਾ, ਉੱਥੇ ਜਲ ਪ੍ਰਵਾਹ ਕਰ ਦੇਣਾ ਹੈ। ਬ੍ਰਾਹਮਣ ਰੀਤੀ ਅਜੇ ਵੀ ਸਾਡੇ ਵਿੱਚੋਂ ਨਹੀਂ ਨਿਕਲੀ ਹੈ, ਅਜੇ ਵੀ ਸਾਡੇ ਵਿੱਚ ਬ੍ਰਾਹਮਣਵਾਦ ਹੈ। ਅਸੀਂ ਗੰਗਾ ਤੋਂ ਤਾਂ ਬਚ ਗਏ, ਹੁਣ ਸਤਲੁਜ ਨੇ ਫੜ ਲਿਆ ਸਾਨੂੰ, ਹੁਣ ਸਤਲੁਜ ਨੇ ਸਾਨੂੰ ਕੈਦ ਕਰ ਲਿਆ, ਕੀਰਤਪੁਰ ਸਾਹਿਬ ਤੁਰ ਜਾਂਦੇ। ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਜਿੱਥੇ ਨਜ਼ਦੀਕ ਨੇੜੇ ਜਲ ਚੱਲਦਾ ਹੋਵੇ ਉੱਥੇ ਜਲ ਪ੍ਰਵਾਹ ਕਰ ਦੇਣਾ, ਸਰੀਰ ਜਲ ਪ੍ਰਵਾਹ ਨਹੀਂ ਕਰਨਾ ਹੈ, ਸੰਸਕਾਰ ਕਰਕੇ ਅਸਥੀਆਂ ਅਤੇ ਰਾਖ ਨੂੰ ਜਲ ਪ੍ਰਵਾਹ ਕਰਨਾ ਹੈ। ਇਹ ਮਰਿਆਦਾ ਹੈ, ਇਸਲਾਮ ਦੀ ਮਰਿਆਦਾ ਹੈ ਕਿ ਉਹ ਦਫਨਾਉਂਦੇ ਨੇ। ਅਤੇ ਜੇ ਕਿਤੇ ਕਿਸੇ ਦਾ ਸਰੀਰ ਸੜ ਜਾਏ, ਕਹਿੰਦੇ ਦੋਸ਼ਕਾਂ ਵਿੱਚ ਚਲੇ ਗਿਆ, ਅਪਵਿੱਤਰ ਹੋ ਗਿਆ। ਸਾਹਿਬ ਕਹਿੰਦੇ ਆਪਣੇ ਧਰਮ ਤੋਂ ਅਧਰਮੀ ਹੋ ਕੇ ਹੋਏ ਮੂਆ ਨਾ ਪਾਕ, ਨਾ ਪਾਕ ਅਪਵਿੱਤਰ ਹੋ ਕੇ ਮਰਿਆ ਹੈ।
ਰਹਾਉ ਕਾਡ ਕੁਠਾਰ ਖਸਮ ਸਿਰ ਕਾਟਿਆ, ਖਿੰਨ ਮਹਿ ਹੋਏ ਗਿਆ ਹੈ ਖਾਕ।
ਵਿਸਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ ਕਿ ਕਾਡ ਕੁਠਾਰ ਖਸਮ ਸਿਰ ਕਾਟਿਆ, ਉਸ ਮਾਲਕ ਨੇ, ਖਸਮ ਨੇ, ਪ੍ਰਭੂ ਨੇ, ਪਰਮਾਤਮਾ ਨੇ ਕਾਡ ਕੁਠਾਰ, ਕੁਠਾਰ ਕਹਿੰਦੇ ਕੁਹਾੜੇ ਨੂੰ, ਕੁਹਾੜਾ ਕੱਢ ਕੇ ਉਹਦਾ ਸਿਰ ਕੱਟ ਦਿੱਤਾ। ਹੁਣ ਵਿਦਵਾਨਾਂ ਦੇ ਵਿਚਾਰ ਵੱਖਰੇ ਵੱਖਰੇ ਨੇ। ਗਿਆਨੀ ਹਰਬੰਸ ਸਿੰਘ ਜੀ ਕਹਿੰਦੇ ਵੀ ਉਹਦੇ ਕੋਲ ਕੁਹਾੜਾ ਸੀ ਜੀ, ਉਹਦੇ ਮੋਢੇ 'ਤੇ ਰੱਖਿਆ ਹੋਇਆ ਸੀ, ਜਦੋਂ ਉਹ ਉੱਛਲ ਉੱਛਲ ਕੇ ਆਵੇ ਅਤੇ ਪਿਆ, ਉਹਦੀ ਗਰਦਨ ਕੁਹਾੜੇ 'ਤੇ ਜਾ ਕੇ ਲੱਗੀ ਅਤੇ ਕੱਟਿਆ ਗਿਆ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਮੌਤ ਰੂਪੀ ਕੁਹਾੜਾ, ਉਸ ਮਾਲਕ ਨੇ, ਪਰਮਾਤਮਾ ਨੇ ਮੌਤ ਰੂਪੀ ਕੁਹਾੜਾ ਕੱਢ ਕੇ ਉਹਦਾ ਸਿਰ ਕੱਟ ਦਿੱਤਾ, ਭਾਵ ਕਿ ਮੌਤ ਹੋ ਗਈ। ਛਿਨਮੈ ਖਿਨਮੈ ਹੋਏ ਗਿਆ ਹੈ ਖਾਕ। ਹੁਣ ਆਵੇ ਦੀ ਜਿਹੜੀ ਅੱਗ ਹੈ, ਮਿੱਟੀ ਦੀਆਂ ਇੱਟਾਂ ਨੂੰ ਲਾਲ ਕਰ ਦਿੰਦੀ ਹੈ, ਥੋੜ੍ਹਾ ਜ਼ਿਆਦਾ ਸੇਕ ਲੱਗ ਜਾਏ ਤਾਂ ਖੰਗਰ ਬਣਾ ਦਿੰਦੀ ਹੈ। ਸਰੀਰ ਦੀ ਕੀ ਪਾਇਆ ਉਹਦੇ ਅੱਗੇ, ਇੱਕ ਛਿਨ ਮਾਤਰ ਹੀ ਸੜ ਕੇ ਸਵਾਹ ਹੋ ਗਿਆ।
ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ।
ਮੰਦਾ ਚਿਤਵਦਿਆਂ ਚਿਤਵਦਿਆਂ, ਮੰਦਾ ਸੋਚਦਿਆਂ ਸੋਚਦਿਆਂ, ਆਪਾਂ ਜਦੋਂ ਕਿਸੇ ਕਾਰਜ ਵਾਸਤੇ ਤੁਰਦੇ ਹਾਂ ਨਾ, ਅਜੇ ਘਰੋਂ ਨਿਕਲਦੇ ਵੀ ਨਹੀਂ, ਘਰੋਂ ਅਜੇ ਤਿਆਰ ਹੀ ਹੁੰਦੇ ਵੀ ਕਿਹੜੇ ਕੰਮ ਵਾਸਤੇ ਜਾਣਾ, ਅਤੇ ਸਾਰਾ ਰਸਤਾ ਉਸੇ ਕੰਮ ਦੀ ਸੋਚ ਮਨ ਵਿੱਚ ਲੱਗੀ ਰਹਿੰਦੀ ਹੈ, ਚੰਗਾ ਹੋਵੇ ਚਾਹੇ ਮਾੜਾ ਹੋਵੇ। ਇਹ ਹੁਣ ਜਦੋਂ ਤੁਰਿਆ ਹੈ ਲਾਹੌਰ ਤੋਂ, ਅਤੇ ਇਹੀ ਸੋਚਦਾ ਆ ਰਿਹਾ ਹੈ ਕਿ ਮੈਂ ਆਪਣੇ ਮਿੱਤਰ ਨੂੰ ਗੁਰਤਾ ਗੱਦੀ ਲੈ ਕੇ ਦੇਣੀ ਹੈ, ਦੁਸ਼ਮਣ ਨੂੰ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਨਾ, ਉਹਨੂੰ ਸਜ਼ਾ ਦੇਣੀ ਹੈ, ਉਹਦੇ ਪਰਿਵਾਰ ਨੂੰ ਕੈਦ ਕਰਨਾ। ਦੂਸਰੇ ਦਾ ਮੰਦਾ ਚਿਤਵਰਿਆ, ਇਸ ਲਈ ਸਾਹਿਬ ਕਹਿੰਦੇ ਭਾਈ ਮੰਦਾ ਕਦੇ ਕਿਸੇ ਦਾ ਨਹੀਂ ਚਿਤਵਣਾ, ਕਦੇ ਕਦੇ ਮਨ ਵਿੱਚ ਕਿਸੇ ਦੇ ਪ੍ਰਤੀ ਮਾੜਾ ਖਿਆਲ ਨਹੀਂ ਲਿਆਉਣਾ। ਜੇ ਕਿਸੇ ਦਾ ਮੰਦਾ ਸੋਚਾਂਗੇ ਨਾ, ਖੁਦ ਆਪਣਾ ਹੀ ਮੰਦਾ ਹੋ ਜਾਏਗਾ। ਆਮ ਪੰਜਾਬੀ ਦੀ ਕਹਾਵਤ ਹੈ ਨਾ, ਕਿਸੇ ਦੇ ਘਰ ਅੱਗੇ ਗੜਾ ਖੋਤੋਗੇ ਤੁਹਾਡੇ ਅੱਗੇ ਦੋ ਪੁੱਟੇ ਜਾਣੇ ਨੇ। ਕਿਸੇ ਦਾ ਚੰਗਾ ਸੋਚੋ ਅਤੇ ਤੁਹਾਡਾ ਵੀ ਚੰਗਾ ਹੋਵੇਗਾ। ਇਸ ਕਰਕੇ ਬੁਰਾ ਕਦੇ ਕਿਸੇ ਦਾ ਚਿਤਵਣਾ ਨਹੀਂ। ਗੁਰਬਾਣੀ ਵਿੱਚ ਵੀ ਸਾਨੂੰ ਹਦਾਇਤਾਂ ਕੀਤੀਆਂ ਨੇ, ਸਮਾਂ ਨਹੀਂ ਹੈ। ਮੰਦਾ ਸੋਚਦਿਆਂ ਸੋਚਦਿਆਂ, ਚਿਤਵਤ ਚਿਤਵਤ ਪਛਿਆ, ਮੰਦਾ ਸੋਚਦਿਆਂ ਸੋਚਦਿਆਂ ਖੱਚਤ ਹੋ ਗਿਆ, ਕਿਉਂਕਿ ਜਿਨ ਰਚਿਆ ਤਿੰਨ ਦੀਨਾ ਧਾਕ, ਜਿਸ ਮਾਲਕ ਨੇ ਇਸ ਦੀ ਰਚਨਾ ਕੀਤੀ ਸੀ ਨਾ, ਇਹਨੂੰ ਜੀਵਨ ਬਖਸ਼ਿਆ ਸੀ, ਉਸੇ ਨੇ ਮੌਤ ਦੇ ਵਿੱਚ ਆਵੇ ਦੇ ਵਿੱਚ ਧੱਕ ਦਿੱਤਾ, ਉਸ ਨੂੰ ਨਰਕਾਂ ਵਿੱਚ ਪਾ ਦਿੱਤਾ ਹੈ।
ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ।
ਸਾਰਾ ਕੁਝ ਹੀ ਤਿਆਗ ਗਿਆ, ਕਿਉਂਕਿ ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਅੰਤ ਦੇ ਸਮੇਂ ਕੋਈ ਸਾਥ ਨਹੀਂ ਦਿੰਦਾ ਹੈ। ਪੁੱਤਰ ਮਿੱਤਰ ਧਨ ਕੁਝ ਵੀ ਇਹਦੇ ਨਾਲ ਨਹੀਂ ਰਿਹਾ। ਵਿਦਵਾਨਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਇਸ ਪਾਠ ਨੂੰ ਕਛੂ ਨਾ ਰਹਿਓਸ, ਬਖਸ਼ਿਓਸ, ਅਨੇਕਾਂ ਐਸੇ ਸ਼ਬਦ ਆਉਂਦੇ ਨੇ, ਸਸਾ ਰੱਖਿਓ, ਇਸ ਪਾਸੇ ਲੱਗਦਾ। ਖੈਰ ਆਪਣੇ ਆਪਣੇ ਟਕਸਾਲੀ ਪਾਠ ਵੱਖਰੇ ਨੇ, ਦੂਸਰੇ ਪਾਠ ਵੱਖਰੇ ਨੇ, ਰਹੋ ਵਿਚਾਰ। ਛੋੜ ਗਿਆ ਸਭ ਭਾਈ ਸਾਕ, ਆਪਣੇ ਭਾਈ ਭਾਈ ਸੰਬੰਧੀ ਕੁਟੁੰਬੀ ਸਾਰੇ ਤਿਆਗ ਗਿਆ।
ਕਾਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ।
ਹੇ ਨਾਨਕ, ਕਹੋ ਤਿਸ ਜਨ ਕੋ, ਉਸ ਪ੍ਰਭੂ ਨੂੰ, ਉਸ ਪ੍ਰਭੂ ਤੋਂ ਬਲਿਹਾਰ ਕੁਰਬਾਨ ਹਾਂ, ਜਿਸ ਪ੍ਰਭੂ ਨੇ ਆਪਣੇ ਸੇਵਕ ਦਾ ਬਚਨ ਪੂਰਾ ਕਰ ਦਿੱਤਾ ਹੈ।
ਪੁੱਤਰ ਮੀਤ ਤਨ ਕਿਛੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ। ਕਾਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।